सोच रहा है दूजे पासे लाहौर दे घर है उसका, इन्हे की देखता है कि सरदार आ गया मुटासा मारिया है, लतां विच कुछ नहीं पाया, नीवा कुर्ता है गोडियां तो थले ते तुरिया फिरता है। आगे कहना बाबा की गल है, कहना वो सरदार आ पंड चुका दे मैनू, मैं लालच कर गया दूर कर सी, मैं मेरे फिर आ नहीं होना, मैं ज्यादा दाने पा ले। वो पंड बनाती ते बाद कह लग्या भाई बाबा तेत तो यह चक नहीं होनी, लै मैनू यह चुका दो। वो पोता भी लग गया, बाबा भी लग गया, कहिंदा सरदार तकड़ा सी, उन्हें अपने सिर ते रख ली। वो चलता चलता जिस वक्त अगे गया काफी दूर लंघ गया, पंड चक्की जांदा है, वो जो बाबा सी मुसलमान बिरद, वो कह लग्या सरदारा एक गल तां मैनू मेरी मदद कर दे। कहिंदा की करनी है? कहिंदा मैनू महाराजा रणजीत सिंह दे दर्शन करा दे। कहिंदा बाबा उस तां भीड़ बड़ी हुंदी है। कहिंदा नहीं सरदारा, कहिंदा मैं तेरा साम नहीं भुलू, आ जिहड़ा दाता है ना अण तोलिया अनाज ले जांदा, मैं इहदे दर्शन भी करना चाहुंदा। वो कहिंदा कोई ना, तैनू किते ना किते करावांगे, मैं तैनू सुनेहा भिजवा दूंगा। गल्लां सुधारन करदे जांदे ने, कहण लग्या साडा जिहड़ा बजुर्ग सी उस वेले हवालदार सी, वह घोड़ा लई मगर मगर जांदा भई आ पट चक्की जांदा सरदार, ओही रस्ता ओहदा सी, ओही ओहदा सी। अगे जाके जदों घर आ गया तां पंड रखती, वह कहण लग्या सरदारा मेरे वाली गल ना भुल जाई, मैनू महाराज दे दर्शन कराई। कहिंदा साडे बजुर्ग ने देख लिया भी इह तां महाराजा रणजीत सिंह आप ही पंड चक्की आउंदा, एकदम घोड़े तो उतर के सल्यूट करिया, सारे सिपाही फालन हो गए, घबरा गए असी भई ये पैदल तुरे आया पंड चक के, असी घोड़े दे आया ना। कहिंदे साडे बजुर्ग नूं कुछ नहीं किया, इशारा करता भई चुप रह। इहदे बाद बजुर्ग ने पुछ लिया, कहिंदे इह कौन सरदार है जिहा? कहिंदे महाराजा रणजीत सिंह आप ही है। कहिंदा वो बजुर्ग नठ के आके चरण फड़े, उची उची ता मार मार रोई जावे। ओए कहिंदा महाराजा तू कहिंदा कहा जा चंगा महाराज, तू तो मेरे दिल च थाव बना लिया, ना तू हिंदू का भी है, मुसलमान का भी है, सिख का भी है। सो ए चीज दूसरे की मदद करनी, कह लगे उस वेले तो मेरा दादा फौज विच कहिंदा सर्विस करता, आ कहानी लिखती उन्हें डायरी के उत्ते। तो वो दे बाद जब लड़ाई लगी, अंग्रेज ने कहा कि तू तो साडे यूपी का है बरेली का, तो तू फौज नूं हरा दे तेन मूंह मंगया नाम देवे। कहना साडा दादा कह लगे मैं टुकड़े टुकड़े हो जू पर मैं गदारी नहीं कर सकता। तो इस तरह के नाल जिहड़े गुण ने यह नाम जपणे होंदे ने, इहदे नाल नाम चलदा। सेवा करन दी भावना, दान करन दी भावना, शील जिहनूं करैक्टर कहिंदे ने, सोच पवित्रता, मन दी पवित्रता, शरीर दी पवित्रता, ख्यालां दी पवित्रता, बुद्धि दी पवित्रता, किसे थां भी मैल ना होवे, बोल दी पवित्रता। इहनें अहिंसा, ना शरीर नाल दुख देना, ना किसे नूं बोल के कौड़ा बोल के दुख देना, मेहना 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 ताना नहीं मारना, ते ना शरीरक तौर ते देना, ना मानसिक तौर ते कहना भी इहदा बुरा हो जावे। इसे करके गुरु साहब ने सानू समत दित्ती है कि अरदास तों बाद सारे बोलिया करो नानक नाम चढ़दी कला तेरे पाणे सरबत का। हे वाहिगुरु साहब का भला, जिहड़ा सब का भला करता है उहदा बुरा नहीं हो सकिया करता, उहदा भला वाहिगुरू करिया करता। ठीक है आदमी हथ तो खोलू मथे दे तां लक्क खोल नहीं सकता, वह भला मंगता सब का, गुरु भी सब का भला मंगता, किसे का बुरा नहीं करता। सो ना मन तो बुरा करना है, ना बुद्धि नाल चलाकियां नाल करना है, ना शक्ति नाल करना है। सो ए चीजा जिहड़ियां ने सारियां, मिठा बोलना, नितनेम करना, ते बाकी अपना शुभ कर्म करने, ए चीजा कह लगे बाबा अमरदास नाम जपण वास्ते सहायता करदियां ने। सो उस वेले आपने नाम की दात देती, नाम जपना शुरू कर लिया, एकांत होके बैठ जांदे ने, नाल दी नाल सेवा। सेवा ते सिमरन दोए कर ले। सिमरन जेड़ा है नाम जपना पहला पहला औखा बहुत है, क्योंकि महाराज का ऐसा फरमान है,
आखने औखा
क्योंकि औखा है नाम जपना, सब तो औखा है, सब तो कीमती। एक बारी भी जे साडे मुख तो वाहगुरु निकल जाए ना, साडा काल दी पई हुई फांसी साडे गल चो कट जाती, ते किन्नी महत्ता रखता है। कबीर सह मुख तन है, जे मुख कही है राम, वह तन ने मुख जिन्हां दे विचों वाहगुरु राम अल्लाह गोविंद नारायण की आवाज आती है, ओदा फल किन्ना। कहते देही किसकी बपरी, देही नू ता छड़ो एक पासे, पवित्र होएगो ग्राम जिथे बैठ के बंदगी करेगा, बंदगी करने वाला सारे पिंड नू पवित्र कर देगा,
सारा नगर पवित्र हो जावे। Thank you.
ਵੱਡੀ ਵੱਡੀ ਚੀਜ਼ ਹੈ, ਲੇਕਿਨ ਫੇਰ ਬੰਦਾ ਨਾਮ ਨਹੀਂ ਜਪਦਾ ਕਿਉਂਕਿ ਔਖਾ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾ। ਇਸ ਤਰ੍ਹਾਂ ਦੇ ਨਾਲ ਜੁਗਤ ਦੇ ਨਾਲ ਨਾਮ ਜਪਿਆ ਜਾਂਦਾ ਹੈ। ਪਹਿਲਾਂ ਮਾਲਾ ਦੀ ਮਦਦ ਨਾਲ, ਮਹਾਂਪੁਰਸ਼ ਕਹਿੰਦੇ ਨੇ ਕਿ ਤੂੰ ਭਾਈ 6 ਪੱਕੀਆਂ ਮਾਲਾ ਫੇਰਿਆ ਕਰ, ਘੱਟ ਤੇ ਘੱਟ 648 ਮਾਲਾ ਫੇਰਿਆ ਕਰ। ਇਸ ਤੋਂ ਬਾਅਦ ਫੇਰ ਦੱਸ ਦਿੰਦੇ ਨੇ ਵੀ ਤੂੰ ਲੱਖ ਵਾਰੀ ਵਾਹਿਗੁਰੂ ਵਾਹਿਗੁਰੂ ਕਿਹਾ ਕਰ, ਕੋਈ ਔਖਾ ਨਹੀਂ ਕਹਿ ਹੋਇਆ। ਫੇਰ ਦੱਸ ਦਿੰਦੇ ਨੇ ਕਿ ਤੂੰ ਹੁਣ ਸਵਾਸ ਨਾਲ ਕਿਹਾ ਕਰ, ਅੰਦਰ ਨੂੰ ਸਵਾਸ ਜਾਂਦਾ ਵਾਹੇ ਕਹਿ, ਬਾਹਰ ਨੂੰ ਆਉਂਦਾ ਗੁਰੂ ਕਹਿ। ਜੇ ਨਹੀਂ ਇਸ ਤਰ੍ਹਾਂ ਕਹਿ ਹੁੰਦਾ ਤਾਂ ਅੰਦਰ ਨੂੰ ਸਵਾਸ ਜਾਂਦੇ 3 ਵਾਰੀ ਵਾਹਿਗੁਰੂ 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 ਕਹਿ, ਬਾਹਰ ਨੂੰ ਆਉਂਦੇ ਫੇਰ ਵਾਹਿਗੁਰੂ 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 ਕਹਿ। ਇਹਦੇ ਨਾਲ ਜਿਵੇਂ ਮਾਲਾ ਦੇ ਮਣਕੇ ਹੁੰਦੇ ਨੇ, ਐਂ ਬਣਾ ਲੈ, ਫੇਰ ਤੇਰੇ ਅੰਦਰ ਸਵਾਸ ਸਵਾਸ ਦਾ ਨਾਮ ਚਲਾ ਜਾਏਗਾ। ਸਾਹ ਸਾਹ ਸਿਮਰੋ ਗੋਬਿੰਦ ਮਾਨਾ ਅੰਤਰ ਕੀ ਉਤਰਾ। ਇਸ ਤਰ੍ਹਾਂ ਸਵਾਸ ਦੇ ਨਾਮ ਤੋਂ ਬਾਅਦ ਨਾਮ ਆਪਣੇ ਆਪ ਹੀ ਅੱਗੇ ਤਰੱਕੀ ਕਰ ਜਾਂਦਾ, ਦਰਜਾ ਦਰਜਾ ਫਲ ਵੱਧਦਾ ਜਾਂਦਾ। ਬੈਠਦੀ ਜੇ ਅਸੀਂ ਵਾਹਿਗੁਰੂ 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 ਕਰਦੇ ਹਾਂ, 10 ਵਾਰੀ ਕਰੀਏ, 1 ਵਾਰੀ ਕੰਠ ਚ ਕਹਿ ਦਈਏ, ਉੱਡਾ ਹੀ ਫਲ ਹੈ। 100 ਵਾਰੀ ਬੋਲ ਕੇ ਵਾਹਿਗੁਰੂ ਵਾਹਿਗੁਰੂ ਕਹੀਏ, 1 ਵਾਰੀ ਹਿਰਦੇ ਚ ਕਹਿ ਦਈਏ, ਉਨਾ ਹੀ। ਬਾਹਰ 1000 ਵਾਰੀ ਕਹੀਏ ਵਾਹਿਗੁਰੂ ਵਾਹਿਗੁਰੂ, ਅੰਦਰ ਡੀਪ ਸਾਈਲੈਂਸ ਹੈ ਜਿਹਨੂੰ ਨਾਭੀ ਦੀ ਜਗ੍ਹਾ ਕਹਿੰਦੇ ਨੇ, ਉਹਦੇ ਚ 1 ਵਾਰੀ ਕਿਹਾ 1000 ਵਾਰ ਦੇ ਬਰਾਬਰ। ਇਹ ਤੋਂ ਬਾਅਦ ਆਗਿਆ ਚੱਕਰ ਹੁੰਦਾ ਜਿੱਥੇ 2 ਅੱਖਾਂ ਤੇ ਨੱਕ ਦੀ ਜੜ ਹੈ, ਇੱਥੇ ਅਨਹਦ ਸ਼ਬਦ ਦੀ ਮਦਦ ਨਾਲ ਨਾਮ ਜਪ ਹੁੰਦਾ, ਤੁੰਨ ਹੈ ਨਾਲ, ਆਪਣੇ ਆਪ ਇਹ ਮਿਊਜ਼ਿਕ ਆ ਰਹਿੰਦਾ, ਉਹਦੇ ਨਾਲ ਬੰਦਗੀ ਕਰਦਾ। ਫਿਰ ਇੱਥੇ ਆ ਕੇ 2 ਚੀਜ਼ਾਂ ਹੋ ਜਾਂਦੀਆਂ, ਇੱਕ ਤਾਂ ਹੁੰਦਾ ਜਿਹਨੂੰ ਉਪਾਸ਼ਨਾ ਕਹਿੰਦੇ ਨੇ, ਉਪਾਸ਼ਨਾ 4 ਕਿਸਮ ਦੀ ਹੈ, ਲੇਕਿਨ ਜਿਹੜੀ ਸਾਰਿਆਂ ਦੇ ਸਮਝ ਵਿੱਚ ਆਉਣ ਵਾਲੀ ਉਪਾਸ਼ਨਾ ਹੈ ਉਹ ਜਿਉਂਦਾ ਸਾਧਨ ਹੈ। ਉਹ ਵੀ ਬਹੁਤ ਸਾਰੇ ਇਹਦੇ ਵਿਪਰੀਤ ਗੱਲਾਂ ਕਰਦੇ ਨੇ ਕਿਉਂਕਿ ਆਪ ਨੂੰ ਅਨੁਭਵ ਨਾ ਹੋਣ ਕਰਕੇ ਸੁਣੀਆਂ ਸੁਣਾਈਆਂ ਗੱਲਾਂ ਊਟ ਪਟਾਂਗ ਗੱਲਾਂ ਮਾਰ ਦਿੰਦੇ ਨੇ, ਨਾ ਆਪ ਤਰਨਾ ਨਾ ਦੂਏ ਨੂੰ ਨੰਬਣ ਦੇਣਾ। ਉਹ ਹੈ ਉਪਾਸ਼ਨਾ। ਉਪਾਸ਼ਨਾ ਹੁੰਦੀ ਹੈ ਮੈਂਟਲ ਸੇਵਾ, ਮੈਂਟਲ ਪੂਜਾ, ਮਾਨਸਿਕ ਤੌਰ ਤੇ ਸਪਸ਼ਟ ਤੌਰ ਦੇ ਉੱਤੇ ਉਹਦਾ ਇਸ ਤਰ੍ਹਾਂ ਉਲੇਖ ਹੈ।
ਕਰੀਏ ਮਨ ਵਿੱਚ ਧਿਆਨ ਗੁਰਾਂ
ਸਾਕਾਰ ਰੂਪ ਸਾਡੇ ਸਮਝ ਚ ਆ ਜਾਂਦੀ ਹੈ। ਉਹ ਹੋਇਆ ਕਰਦਾ ਹੈ ਗੁਰੂ ਦਾ ਜੋ ਸਰਗੁਣ ਸਰੀਰ ਹੈ, ਸਖਾਲਾ ਹੁੰਦਾ ਹੈ ਤੇ ਇਹਦੇ ਵਿੱਚ ਧਿਆਨ ਪ੍ਰਭਾਵ ਹੋ ਜਾਇਆ ਕਰਦਾ। ਦੂਸਰਾ ਹੋਇਆ ਕਰਦਾ ਗੁਰੂ ਦਾ ਜੋ ਸਰੂਪ ਹੈ, ਸੂਖਸ਼ਮ ਹੈ, ਉੱਤਮ ਬੁੱਧੀ ਵਾਲਿਆਂ ਨੂੰ ਸਮਝ ਆਉਣ ਵਾਲਾ, ਉਹ ਹੁੰਦੀ ਹੈ ਸਾਊਂਡ, ਸ਼ਬਦ ਜਿਹਨੂੰ ਕਹਿੰਦੇ ਨੇ। ਇੱਥੇ ਗਲਤੀ ਕਰ ਜਾਂਦੇ ਨੇ, ਵਾਹਿਗੁਰੂ ਅੱਖਰਾਂ ਦਾ ਧਿਆਨ ਧਰਨ ਲੱਗ ਜਾਂਦੇ ਨੇ। ਨਹੀਂ, ਸਾਊਂਡ ਦਾ, ਸ਼ਬਦ ਦਾ, ਜਿਹੜੀ ਅੰਦਰ ਸ਼ਬਦ ਚੱਲਦਾ ਨਾ, ਧੁਨ ਚੱਲਦੀ ਹੈ, ਉਹਦਾ ਧਿਆਨ ਹੁੰਦਾ। ਬਹੁਤ ਸਾਰਿਆਂ ਨੂੰ ਪਤਾ ਨਹੀਂ ਵੀ ਉਹ ਧਿਨ ਧੁਨ ਕਿਵੇਂ ਹੁੰਦੀ ਹੈ, ਕਿਉਂਕਿ ਅਧੂਰੀਆਂ ਬਾਤਾਂ ਰਹਿ ਜਾਂਦੀਆਂ। ਗੱਲ ਛੇੜ ਕੇ ਜੇ ਪੂਰੀ ਨਾ ਦੱਸੋ ਰਵਾ ਰੱਪਾ ਪੈ ਜਾਂਦਾ। ਉਹ ਧੁਨ ਹੋਇਆ ਕਰਦੀ ਹੈ ਗੁਰਮੰਤਰ ਦੀ। ਇਹਦੇ ਨਾਲ ਹੌਲੀ ਹੌਲੀ ਜਿਉਂ ਜਿਉਂ ਬਿਰਤੀ ਸੂਖਸ਼ਮ ਆਉਂਦੀ ਜਾਂਦੀ ਹੈ, ਇਹਦੇ ਨਾਲ ਮਿਊਜ਼ਿਕ ਰਲ ਜਾਂਦਾ ਆ ਕੇ। ਸਾਜ ਰਲ ਜਾਂਦੇ। ਸੋ ਉਹ ਧੁੰਨ ਦੀ ਪ੍ਰੈਕਟਿਸ ਕਰਨ ਵਾਸਤੇ ਇਕੱਲਾ ਕਰਦਾ ਹੈ ਚਾਹੇ ਜੁਆਇੰਟ ਹੈ, ਤੇ ਉਹ ਧੁੰਨ ਦਾ ਧਿਆਨ ਅੰਦਰ ਹੋਣਾ ਚਾਹੀਦਾ, ਸ਼ਬਦ ਦਾ ਧਿਆਨ ਜਿਹਨੂੰ ਕਹਿੰਦੇ ਨੇ। ਗੁਰੂ ਸ਼ਬਦ ਹੋਇਆ ਕਰਦਾ, ਸ਼ਬਦ ਅੱਖਰਾਂ ਨਾਲ ਤਾਂ ਉਹ ਅੱਖਰ ਨੇ, ਅੱਖਰ ਤਾਂ ਸ਼ਬਦ ਨਹੀਂ ਹੁੰਦੇ, ਸ਼ਬਦ ਤਾਂ ਸਾਊਂਡ ਨੂੰ ਕਹਿੰਦੇ ਨੇ। ਸਾਊਂਡ ਹੁੰਦੀ ਹੈ, ਪੜੋ ਪਿਆਰ ਨਾਲ ਜੋਤੀ ਸਰੂਪ ਸਮਝਣਾ। ਚੌਥਾ ਹੁੰਦਾ ਗਿਆਨ, ਉਹ ਹੁੰਦਾ ਵੀ ਮੇਰੇ ਚਾਰੇ ਹੀ ਪਾਸੇ ਅੰਦਰ ਵੀ ਬਾਹਰ ਵੀ ਇੱਕ ਜੋਤੀ ਹੈ, ਉਹ ਪਰਿਪੂਰਨ ਹੈ। ਸੋ ਇਹ ਚਾਰੇ ਕਿਸਮ ਦਾ ਧਿਆਨ ਹੁੰਦਾ, ਗੁਰ ਕੀ ਮੂਰਤ ਮੰਨ ਗਏ ਧਿਆਨ। ਸੋ ਇਹ ਉਪਾਸ਼ਨਾ ਹੋਇਆ ਕਰਦੀ ਹੈ, ਉਪਾਸ਼ਨਾ ਤੋਂ ਬਾਅਦ ਬਿਰਤੀ ਉੱਪਰ ਜਾਂਦੀ ਹੈ ਵਿਵੇਕ ਮੰਡਲ ਦੇ ਅੰਦਰ, ਗਿਆਨ ਜਿਹਨੂੰ ਕਹਿੰਦੇ ਨੇ। ਗਿਆਨ ਉਹ ਹੁੰਦਾ ਜਿਵੇਂ ਰਾਤ ਨੂੰ ਹਨੇਰੇ ਵਿੱਚ ਰੱਸੀ ਪਈ ਸੱਪ ਲੱਗੀ ਜਾਂਦਾ ਹੈ, ਪਰ ਦਿਨ ਚੜ੍ਹਨ ਤੇ ਪਤਾ ਲੱਗਦਾ ਵੀ ਇਹ ਤਾਂ ਰੱਸੀ ਸੀ। ਪ੍ਰਤੱਖ ਗਿਆਨ ਹੋ ਜਾਣਾ ਦੁਨੀਆਂ ਦਾ ਵੀ ਇਹ ਤਾਂ ਸਾਰਾ ਹੀ ਇਹ ਨੇਤਰੋ ਮੇਰੇ ਹੋ, ਹਰ ਤੋਂ ਮੈਂ ਜੋਤ ਧਰੀ, ਹਰ ਦਿਨ ਵਰਨਾ ਦੇਖੋ ਕੋਈ, ਹਰ ਦਿਨ ਵਰਨਾ ਦੇਖੋ ਕੋਈ, ਨਜ਼ਰੀ ਹਰ ਨਿਹਾਲ ਲਿਆ। ਇਹ ਬੇਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਜਿਹਨੂੰ ਇਹ ਪਰਮੇਸ਼ਰ ਦਾ ਰੂਪ ਬਣ ਕੇ ਦਿਸਣ ਲੱਗ ਜਾਵੇ, ਕਹਿੰਦੇ ਉਹ ਜਿਹੜਾ ਹੁੰਦਾ ਉਹ ਬਿਰਤੀ ਗਿਆਨ ਵਿੱਚ ਗਈ ਹੁੰਦੀ ਹੈ, ਉਹ ਪ੍ਰਤੱਖ ਰੂਪ ਦੇ ਵਿੱਚ ਨਜ਼ਰ ਆਉਂਦਾ ਹੈ। ਐ ਨਹੀਂ ਵੀ ਗੱਲਾਂ ਬਾਤਾਂ, ਮੈਂ ਪਹਿਲੇ ਦਿਨ ਦੱਸਿਆ ਸੀ ਕਿ ਸੰਤ ਮਹਾਰਾਜ ਮਸਤੂਆਂ ਨੇ ਆ ਗਏ, ਜਦ ਹਜ਼ੂਰ ਸਾਹਿਬ ਤੋਂ ਆਉਂਦੇ ਆ ਸ਼ੇਰ ਮਿਲ ਗਿਆ। ਸੇਵਾਦਾਰ ਆਇਆ ਦੌੜ ਕੇ, ਕਹਿੰਦਾ ਬਾਬਾ ਜੀ ਸ਼ੇਰ ਆ ਗਿਆ ਸੀ। ਕਹਿੰਦੇ ਨਾ ਭਾਈ, ਤੇਰੀ ਨਿਗਾਹ 'ਚ ਸ਼ੇਰ, ਸਾਡੀ ਨਿਗਾਹ 'ਚ ਗੁਰੂ ਨਾਨਕ ਪਾਤਸ਼ਾਹ। ਸਾਨੂੰ ਤਾਂ ਹੁਣ ਦਿਸਣ ਤੋਂ ਹੀ ਹਟ ਗਿਆ ਸਭ, ਜੇ ਦਿਸਦਾ ਤਾਂ ਤੂੰ ਹੀ ਦਿਸਦਾ, ਹੋਰ ਕੋਈ ਨਜ਼ਰ ਨਹੀਂ ਆਉਂਦਾ। Oh, ਮੋਤਰੋ ਮੇਰੇ ਹਰ ਤੁਮੈ ਜੋਤ ਤਰੀ ਸਰਦੇ ਨਵਰ ਨਾ ਦੇਖੋ ਕੋਈ ਹਰਦੇ ਨਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਜਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਹੈ ਇਹ ਨਾਮ ਦੀ ਪ੍ਰਾਪਤੀ ਹੈ ਜਦੋਂ ਨਾਮ ਦੀ ਇਹ ਪ੍ਰਾਪਤੀ ਹੋ ਜਾਵੇ ਫੇਰ ਸਾਰੇ ਜਿੰਨੀ ਸ੍ਰਿਸ਼ਟੀ ਹੈ ਹਰ ਹੱਟ ਵੀ ਤੂੰ ਤੂੰ ਕਰੇ ਬੋਲੇ ਪਲੀ ਵਾਣ ਹਰਟ ਵੀ ਜਿਹੜਾ ਕੁੱਤਾ ਟਕ ਟਕ ਕਰਦਾ ਉਹ ਵੀ ਵਾਹਿਗੁਰੂ ਦੀ ਆਵਾਜ਼ ਸੁਣਦੀ ਹੈ ਜੋ ਬੋਲਦਾ ਹੈ ਮਿਰਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨੀ ਹੋਰ ਜਿੰਨੇ ਪੰਛੀ ਬੋਲ ਰਹੇ ਨੇ ਉਹ ਸਾਰੇ ਹੀ ਪ੍ਰਤੀਤ ਦਿੰਦੇ ਨੇ ਵੀ ਇਹ ਵੀ ਨਾਮ ਦੀ ਧੁਨ ਹੈ ਤੇ ਬਾਬਾ ਫਰੀਦ ਜੀ ਨੇ ਇਸ ਅਵਸਥਾ ਨੂੰ ਤੇ ਪੰਛੀਆਂ ਦੇ ਭਰੋਸੇ ਨੂੰ ਦੇ ਕੇ ਇਸ ਤਰ੍ਹਾਂ ਦਾ ਸ਼ਬਦ ਉਚਾਰਨ ਕਰਿਆ ਕੰਕਰ ਬਸਦੇ ਕੰਕਰ ਚੁਗਦੇ ਥਲਾਂ ਦੇ ਵਿੱਚ ਬਸਦੇ ਕੰਕਰ ਚੁਗਦੇ ਚੁਗਦੇ ਥਲਾਂ ਦੇ ਵਿੱਚ ਬਸਦੇ ਚੁਗਣ ਥਲ ਵਸਣ ਰੱਬ ਨਾ ਛੋਡਣ ਪਾਸ ਜੋ ਬੋਲਦਾ ਹੈ ਮਿਰਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨੀ ਹੋਰ ਸੋ ਨਾਮ ਇਹ ਨਾਮ ਸੁਣਾਈ ਦਿੰਦਾ ਫਿਰ ਉਹਨੂੰ ਸ਼ਬਦ ਜਿਹੜਾ ਗੂੰਜਦਾ ਸੁਣਾਈ ਦਿੰਦਾ ਕਿਉਂਕਿ ਅਸਲ ਵਿੱਚ ਹੈ ਹੀ ਸ਼ਬਦ ਸਾਰੇ ਭਰੀ ਗਏ ਤੇ ਜਿਹਨਾਂ ਦੇ ਹਿਰਦੇ ਚ ਵਸ ਜਾਵੇ ਫਿਰ ਉਹਨਾਂ ਦੀ ਅਵਸਥਾ ਕੀ ਹੁੰਦੀ ਹੈ ਮਹਾਰਾਜ ਕਹਿੰਦੇ ਜਿਹਨਾਂ ਨਾ ਵਿਸਰੇ ਨਾਮ ਸੇਕ ਨੇ ਆ ਭੇਦ ਨਾ ਜਾਣੋ ਮੂਲ ਸਾਈਂ ਜੇ ਹੈ ਉਹ ਤਾਂ ਰੱਬ ਦਾ ਰੂਪ ਨੇ ਸੋ ਇਸ ਤਰ੍ਹਾਂ ਦੇ ਨਾਲ ਨਾਮ ਦੀਆਂ ਅਵਸਥਾਵਾਂ ਬਾਬਾ ਅਮਰਦਾਸ ਜੀ ਮਹਾਰਾਜ ਨਾਮ ਜਪਦੇ ਜਪਦੇ ਨਾਮ ਦਾ ਰੂਪ ਹੋਵੇ ਦ੍ਰਿਸ਼ਟੀ ਜਿਹੜੀ ਹੈ ਗਿਆਨ ਦੀ ਖੁੱਲ ਜਾਇਆ ਕਰਦੀ ਹੈ ਗਿਆਨ ਦੀ ਦ੍ਰਿਸ਼ਟੀ ਗੱਲਾਂ ਨਾਲ ਨਹੀਂ ਗੱਲੀ ਗਿਆਨ ਨਾ ਢੂੰਡੀ ਹੈ ਕਥਨਾ ਕਰਦਾ ਸਾਰ ਐਵੇਂ ਗਿਆਨ ਗਿਆਨ ਦੀ ਗੱਲ ਕਰੀ ਜਾਂਦੇ ਨੇ ਗਿਆਨ ਬਹੁਤ ਔਖੀ ਚੀਜ਼ ਹੈ ਇਹ ਤਾਂ ਦ੍ਰਿਸ਼ਟੀ ਬਦਲਦੀ ਹੈ ਫਿਰ ਉਹਨੂੰ ਲੋਕ ਕਹਿਣ ਲੱਗ ਜਾਂਦੇ ਨੇ ਵੀ ਇਹਨੂੰ ਬ੍ਰਹਮ ਦਾ ਗਿਆਨ ਹੈ ਕਿਉਂਕਿ ਉਹਦੇ ਭੇਦ ਖਤਮ ਹੋ ਜਾਂਦੇ ਪ੍ਰਤੱਖ ਰੂਪ ਚ ਦੇਖ ਲੈਂਦਾ ਤਾਂ ਇੱਕ ਵਾਰੀ ਮੇਰੇ ਨਾਲ ਆਪਣੇ ਹੀ ਪਿੰਡ ਤੋਂ ਕੁਝ ਸਿੰਘ ਗਏ ਵੀ ਬੀਕਾਨੇਰ ਵੱਲ ਜ਼ਮੀਨ ਖਰੀਦਣੀ ਹੈ ਜਦ ਅਸੀਂ ਚਲੇ ਗਏ ਅਨੂਪਗੜ੍ਹ ਦੇ ਪਰਲੇ ਪਾਸੇ ਨੂੰ ਉੱਥੇ ਰੜਾ ਮੈਦਾਨ ਆ ਗਿਆ ਤੇ ਕੁਝ ਸਿੰਘਾਂ ਨੂੰ ਪਿਆਸ ਲੱਗਿਆ ਤੇ ਉਹਨਾਂ ਨੇ ਦੱਸਿਆ ਗੁਰਨਾਮ ਸਿੰਘ ਨੇ ਕਿ ਪਾਰਲਾ ਪਾਣੀ ਤਾਂ 10 ਮੀਲ ਤੇ ਹੈ ਉਹ ਕਹਿੰਦੇ ਪਾਣੀ ਤਾਂ ਉਹ ਜਾਂਦਾ ਮੈਂ ਕਿਹਾ ਨਹੀਂ ਪਾਣੀ ਨਹੀਂ ਅੱਖਾਂ ਨੇ ਭੁਲੇਖਾ ਹੈ। ਕਹਿੰਦੇ ਬਿਲਕੁਲ ਆਓ ਦੇਖੋ, ਉਹ ਦਰਖਤ ਦਾ ਪਰਛਾਵਾਂ ਦੀਂਦਾ, ਉਹ ਭੁਲੇਖਾ ਕੱਢਣ ਵਾਸਤੇ ਅਸੀਂ ਮੁੜ ਗਏ। ਅਸੀਂ ਕਿਹਾ ਨਿਸ਼ਾਨ ਲਾ ਲਿਆ ਵੀ ਕਿੱਥੇ ਗਾ ਪਾਣੀ, ਕਹਿੰਦਾ ਉਹ ਹੈ ਜਦ ਉੱਥੇ ਗਏ ਉਨਾ ਹੀ ਦੂਰ ਗਾਉਂਦੇ ਸੀ, ਜਦ ਉੱਥੇ ਗਏ ਉਨਾ ਹੀ ਗਾਉਂਦੇ ਸੀ। ਇਹਨੂੰ ਮਿਰਗ ਤ੍ਰਿਸ਼ਨਾ ਕਹਿੰਦੇ ਨੇ। ਅਸਲੀ ਗੱਲ ਹੋਰ ਦਿਸਣੀ ਤੇ ਅਸਲ ਵਿੱਚ ਗੱਲ ਹੋਰ ਹੋਣੀ, ਇਹਨੂੰ ਅਗਿਆਨ ਤੇ ਵਿਦਿਆ ਕਹਿੰਦੇ ਨੇ। ਜਦ ਇਹ ਅਗਿਆਨ ਹਟ ਜਾਵੇ, ਪ੍ਰਤੱਖ ਰੂਪ ਦੇ ਵਿੱਚ ਨਿੱਚ ਆ ਜਾਵੇ, ਉਹਨੂੰ ਗਿਆਨ ਕਹਿੰਦੇ ਨੇ। ਗਿਆਨ ਗੱਲਾਂ ਦਾ ਨਹੀਂ ਹੋਇਆ ਕਰਦਾ, ਗਿਆਨ ਬੜੀ ਔਖੀ ਚੀਜ਼ ਹੈ। ਕਥਨਾ ਕਰਦਾ ਸਾਹ ਅਨੰਦਪੁਰ ਸਾਹਿਬ ਦੇ ਅੰਦਰ ਬਹੁਤ ਭਿਆਨਕ ਯੁੱਧ ਛਿੜਿਆ ਹੋਇਆ, 6 ਮਹੀਨੇ ਹੋ ਗਏ ਘੇਰਾ ਪਏ। ਮੁਗਲ ਫੌਜਾਂ ਬੜੇ ਹਮਲੇ ਕਰ ਕਰਕੇ ਥੱਕ ਗਈਆਂ, ਹਾਰ ਗਈਆਂ, ਬਹੁਤ ਨੁਕਸਾਨ, ਲੱਖਾਂ ਬੰਦਿਆਂ ਦਾ ਨੁਕਸਾਨ ਕਰਾ ਲਿਆ। 10 ਲੱਖ ਬੰਦਾ ਇਸ ਦੇ ਉੱਤੇ ਡਿਪਲਾਇ ਕਰਿਆ ਹੋਇਆ ਸੀ, ਨਾਕੇ ਰੋਕੇ ਹੋਏ ਸੀ, ਕਿਤੋਂ ਰਾਸ਼ਨ ਨਾ ਆ ਜਾਵੇ। ਪਿੰਡਾਂ ਦੇ ਵਿੱਚ ਪਹਿਰੇ ਜਿਵੇਂ ਹੁਣ ਲੱਗੇ ਨੇ ਇਸ ਤਰ੍ਹਾਂ ਹੀ ਲੱਗੇ ਹੋਏ ਸੀ। ਹਰ ਥਾਂ ਦੇ ਉੱਤੇ ਚੌਕਸੀ ਸੀ ਵੀ ਕੋਈ ਗੁਰੂ ਸਾਹਿਬ ਕੋਲ ਚਲਿਆ ਨਾ ਜਾਵੇ। ਉਸ ਵੇਲੇ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ, ਥੋੜੇ ਹੀ ਰਹਿ ਗਏ। ਰੋਪੜ ਦਾ ਇੱਕ ਜਰਨੈਲ ਸੀ ਜਿਸਦਾ ਨਾਮ ਮੁਗਲ ਖਾਨ ਸੀ, ਮੀਟਿੰਗ ਕਰੀ, ਉਹਨੇ ਕਿਹਾ ਆਪਾਂ ਕਿੰਨੇ ਆ, ਲੱਖਾਂ ਦੀ ਤਦਾਦ ਚ। ਉੱਥੇ ਖਬਰ ਆਈ ਹੈ ਵੀ ਉਹ ਤਾਂ 1,000-1,500 ਰਹਿ ਗਿਆ। ਇੱਕ ਹੱਲਾ ਐਸਾ ਕਰੋ ਕਿ ਗੁਰੂ ਗੋਬਿੰਦ ਸਿੰਘ ਨੂੰ ਜਾਂ ਗ੍ਰਿਫ਼ਤਾਰ ਕਰ ਲਓ ਜਾਂ ਸ਼ਹੀਦ ਕਰ ਲਓ। ਉਸ ਨੇ ਬੀੜਾ ਚੁੱਕ ਲਿਆ ਬਈ ਅੱਜ ਮੈਂ ਤਾਂ ਆਊਂਗਾ ਜੇ ਗੁਰੂ ਗੋਬਿੰਦ ਸਿੰਘ ਨੂੰ ਫੜ ਲਿਆਵਾਂਗੇ ਜਾਂ ਸ਼ਹੀਦ ਕਰ ਦਾਂ। ਬਹੁਤ ਭਿਆਨਕ ਯੁੱਧ ਹੋਇਆ, ਬਹੁਤ ਨੁਕਸਾਨ ਹੋਇਆ। ਜਿਸ ਵਕਤ ਮਹਾਰਾਜ ਜੀ ਨੇ ਪੁੱਛਿਆ ਸ਼ਾਮ ਨੂੰ ਵੀ ਦੱਸੋ ਖਾਲਸਾ ਜੀ ਯੁੱਧ ਦਾ ਹਾਲ, ਸਾਰਿਆਂ ਨੇ ਆਪਣਾ ਆਪਣਾ ਹੱਥ ਦੱਸਣ ਤੋਂ ਬਾਅਦ ਸ਼ਿਕਾਇਤ ਕੀਤੀ ਕਿ ਮਹਾਰਾਜ ਆਪਣੇ ਸੰਗਤ ਦੇ ਵਿੱਚ ਇੱਕ ਜਸੂਸ ਰਹਿੰਦਾ। ਮਹਾਰਾਜ ਕਹਿੰਦੇ ਕੌਣ ਹੈ? ਕਹਿੰਦੇ ਮਹਾਰਾਜ ਉਹ ਕਨ੍ਹਈਆ ਸਾਧ ਜਿਹੜਾ ਮਸ਼ਕ ਲੈ ਕੇ ਪਾਣੀ ਪਿਲਾਉਂਦਾ। ਮਹਾਰਾਜ ਕਹਿੰਦੇ ਬੁਲਾਓ। ਡੇਰੇ ਭੇਜੇ ਬੰਦੇ, ਡੇਰੇ ਤੋਂ ਪਤਾ ਲੱਗਿਆ ਵੀ ਉਹ ਤਾਂ ਅਜੇ ਮੈਦਾਨੇ ਜੰਗ ਚੋਂ ਨਹੀਂ ਆਏ। ਹੁਕਮ ਹੋਇਆ ਕਿ ਜਾਓ ਮੈਦਾਨੇ ਜੰਗ ਚੋਂ ਤੋੜ ਕੇ ਲਿਆਓ। ਉਸ ਵੇਲੇ ਆਵਾਜ਼ ਆਉਂਦੀ ਹੈ, ਨੇਰ ਹੈ, ਨੇਰੇ ਦੇ ਵਿੱਚ ਆਵਾਜ਼ ਆਉਂਦੀ ਹੈ ਤੇ ਦੂਜੇ ਪਾਸੇ ਮਿਸਾਲਾਂ ਦੋਵਾਂ ਧਿਰਾਂ ਚੋਂ ਮੱਚਦੀਆਂ। ਆਪਣੇ ਆਪਣੇ ਬੰਦਿਆਂ ਨੂੰ, ਜ਼ਖਮੀਆਂ ਨੂੰ ਚੁੱਕ ਚੁੱਕ ਕੇ ਲਈ ਜਾਂਦੇ ਨੇ, ਉਹ ਵੀ ਲਈ ਜਾਂਦੇ ਨੇ ਇਹ ਵੀ, ਤੇ ਇੱਕ ਦੂਜੇ ਨੂੰ ਕੁਛ ਨਹੀਂ ਕਹਿੰਦਾ। ਉਹ ਜਦ ਆਵਾਜ਼ ਆਉਂਦੀ ਹੈ ਉੱਧਰ ਨੂੰ ਤੁਰੇ, ਉੱਥੇ ਜਾ ਕੇ ਤੂੰ 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 ਦੀ ਆਵਾਜ਼ ਆ ਰਹੀ ਤੇ ਉੱਥੇ ਜਾ ਕੇ ਕੀ ਦੇਖਦੇ ਨੇ ਕਿ ਭਾਈ ਘਨੱਈਆ ਕਿਸੇ ਜ਼ਖਮੀ ਹੋਏ ਹੋਏ ਬੰਦੇ ਦਾ ਸਿਰ ਝੁੱਕ ਕੇ ਆਪਣੇ ਪੱਟ ਤੇ ਰੱਖ ਕੇ ਕੁਝ ਵਚਨ ਕਰ ਰਿਹਾ ਤੇ ਉਹਦੇ ਮੂੰਹ ਵਿੱਚ ਪਾਣੀ ਪਾਇਆ ਤੇ ਉਹ ਬੰਦਾ ਹੋਸ਼ ਵਿੱਚ ਆ ਗਿਆ। ਹੋਸ਼ 'ਚ ਆਇਆ ਤਾਂ ਉਸਨੇ ਪਹਿਲੀ ਉਹ ਆਵਾਜ਼ ਦਿੱਤੀ, ਕੌਣ ਕੌਣ ਹੈ ਤੂੰ? ਕਿਉਂਕਿ ਬੇਹੋਸ਼ੀ ਤਾਂ ਹੋਸ਼ ਵਿੱਚ ਲਿਆਂਦਾ, ਮਨ 'ਚ ਆਇਆ ਵੀ ਮੈਂ ਇਹਨੂੰ ਕੁਛ ਦੇਵਾਂ। ਪਤਾ ਪਤਾ ਪੁੱਛਿਆ, ਉਹ ਕਹਿਣ ਲੱਗਿਆ ਮੈਂ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਅਧਨਾ ਜਿਹਾ ਛੋਟਾ ਜਿਹਾ ਸਿੱਖ ਹਾਂ ਭਾਈ। ਕਹਿਣ ਲੱਗੇ ਉਹ ਗੁਰਸਿੱਖਾ, ਤੈਨੂੰ ਪਤਾ ਹੈ ਤੂੰ ਪਾਣੀ ਕਿਹਨੂੰ ਪਿਲਾ ਰਿਹਾ? ਮੈਂ ਅੱਜ ਉਹ ਮੁਗਲ ਖਾਨ ਜਰਨੈਲ ਹਾਂ ਜਿਹਨੇ ਅੱਜ ਵਾਅਦਾ ਕਰਿਆ ਸੀ ਵੀ ਮੈਂ ਜਾਂ ਗ੍ਰਿਫ਼ਤਾਰ ਕਰ ਲਾਂਗਾ ਤੇ ਜਾਂ ਸ਼ਹੀਦ ਕਰ ਦਾਂ। ਤੇਰੇ ਮਨ ਵਿੱਚ ਦੁੱਖ ਨਹੀਂ ਹੁੰਦਾ ਮੈਨੂੰ ਪਾਣੀ ਪਿਲਾਉਂਦੇ? ਕਹਿੰਦਾ ਨਾ। ਕਹਿੰਦੇ ਕਿਉਂ? ਕਿਉਂਕਿ ਮੇਰੇ ਗੁਰੂ ਨੇ